ਕਲਗੀਧਰ ਪਾਤਸ਼ਾਹ ਜੀ ਕੋਟਲਾ ਨਿਹੰਗ ਖਾਂ ਵਿੱਚ ਸਰਸਾ ਦੇ ਕਿਨਾਰੇ ਵਾਪਰੇ ਸਾਰੇ ਭਾਣੇ ਤੋਂ ਬਾਅਦ ਸੱਤ ਪੋਹ ਦੇ ਦਿਨ ਦਾ ਚੜਾਅ ਹੋਣ ਲੱਗ ਪਿਆ। ਇਸ ਸਮੇਂ ਸਤਿਗੁਰੂ ਜੀ ਨੂੰ ਹਰ ਹੀਲੇ ਜਿੰਦਾ ਫੜਨ ਜਾਂ ਖਤਮ ਕਰਨ ਦੇ ਮਨਸੇ ਦੇ ਨਾਲ ਹਰਲ ਹਰਲ ਕਰਦੇ ਫਿਰਦੇ ਦੁਸ਼ਮਣ ਦੀਆਂ ਅੱਖਾਂ ਤੋਂ ਬਚਣ ਲਈ ਗੁਰਦੇਵ ਜੀ ਵਕਤੀ ਤੌਰ ਤੇ ਕਿਸੇ ਸੁਰੱਖਿਅਤ ਅਤੇ ਵਿਸ਼ਵਾਸ ਯੋਗ ਟਿਕਾਣੇ ਬਾਰੇ ਸੋਚ ਰਹੇ ਸਨ। ਤਦੋਂ ਗੁਰਦੇਵ ਪਿਤਾ ਜੀ ਦੀ ਦ੍ਰਿਸ਼ਟੀ ਵਿੱਚ ਰੋਪੜ ਦੇ ਬਾਹਰ ਵਾਰ ਕੋਟਲਾ ਨਿਹੰਗ ਖਾਂ ਦਾ ਸਥਾਨ ਆਇਆ। ਇਤਿਹਾਸ ਦੀਆਂ ਪਰਤਾਂ ਫਰੋਲਿਆਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਨਿਹੰਗ ਖਾਂ ਪਠਾਣ ਦਾ ਪਰਿਵਾਰ ਗੁਰੂ ਘਰ ਦਾ ਬਹੁਤ ਸ਼ਰਧਾਲੂ ਸੀ। ਸ਼ਾਹ ਗਜ਼ਨਵੀ ਦੀ ਕੁੱਲ ਦਾ ਵਡਿੱਕਾ ਨਿਹੰਗ ਖਾਂ ਦਾ ਪਿਤਾ ਭਾਈ ਨੁਰੰਗ ਖਾਂ ਛੇਵੇਂ ਗੁਰਦੇਵ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸੇਵਕ ਸੀ। ਇਸ ਤਰ੍ਹਾਂ ਭਾਵੇਂ ਇਹ ਪਰਿਵਾਰ ਗੁਰੂ ਘਰ ਦਾ ਸ਼ਰਧਾਲੂ ਤਾਂ ਸੀ, ਪਰ ਸਤਿਗੁਰੂ ਜੀ ਦੇ ਚਰਨਾਂ ਉੱਪਰ ਨਿਹੰਗ ਖਾਂ ਦੀ ਹੋਰ ਦ੍ਰਿੜਤਾ ਉਸ ਸਮੇਂ ਬਣੀ ਜਦੋਂ ਗੁਰਦੇਵ ਜੀ ਸੰਮਤ 1745 ਬਿਕਰਮੀ ਨੂੰ ਭੰਗਾਣੀ ਦਾ ਯੁੱਧ ਜਿੱਤ ਕੇ ਪੌਂਟਾ ਸਾਹਿਬ ਤੋਂ ਵਾਪਸ ਆਨੰਦਪੁਰ ਸਾਹਿਬ ਆ ਰਹੇ ਸਨ। ਤਦ ਅਨੇਕਾਂ ਸੰਗਤਾਂ ਨੂੰ ਤਾਰਦੇ ਹੋਏ ਜਦ ਕਲਗੀਧਰ ਪਾਤਸ਼ਾਹ ਰੋਪੜ ਦੇ ਬਾਹਰ ਵਾਰ ਪੁੱਜੇ ਤਾਂ ਇੱਥੇ ਇੱਕ ਭੱਠਾ ਚੱਲ ਰਿਹਾ ਸੀ। ਨਜ਼ਦੀਕ ਹੀ ਇੱਕ ਦਰਖਤਾਂ ਦੀ ਝੰਗੀ ਸੀ। ਝੰਗੀ ਵਿੱਚ ਟਿਕਾਣਾ ਕਰਨ ਤੋਂ ਪਹਿਲਾਂ ਗੁਰਦੇਵ ਜੀ ਨੇ ਭੱਠੇ ਉੱਤੇ ਕੰਮ ਕਰਦੇ ਮਜ਼ਦੂਰਾਂ ਨੂੰ ਪੁੱਛਿਆ ਕਿ ਭਾਈ ਤੁਸੀਂ ਇੱਥੇ ਦੇ ਵਸਨੀਕ ਹੋ, ਕੋਈ ਥਾਂ ਦੱਸੋ ਤਾਂ ਜੋ ਅਸੀਂ ਕੁਝ ਸਮਾਂ ਆਰਾਮ ਕਰ ਸਕੀਏ। ਮੂਰਖ ਲੋਕਾਂ ਨੇ ਸਤਿਗੁਰੂ ਜੀ ਨੂੰ ਬਲਦੇ ਮੱਘ ਦੇ ਭੱਠੇ ਵੱਲ ਇਸ਼ਾਰਾ ਕਰਕੇ ਕਿਹਾ ਕਿ ਸਾਡੇ ਪਾਸ ਤਾਂ ਆਹੋ ਹੀ ਜਗ੍ਹਾ ਹੈ, ਆਪ ਜੀ ਇੱਥੇ ਹੀ ਵਿਸ਼ਰਾਮ ਕਰ ਲਓ। ਗੁਰਦੇਵ ਜੀ ਨੇ ਦਗਾ ਦਗ ਕਰਦੇ ਭੱਠੇ ਉੱਪਰ ਨੀਲੇ ਘੋੜੇ ਨੂੰ ਚਾੜ ਦਿੱਤਾ ਤੇ ਸਤਿਗੁਰੂ ਜੀ ਦੇ ਨੀਲੇ ਦੇ ਘੋੜੇ ਦੇ ਟਾਪਾਂ ਦੀ ਸ਼ੋਅ ਲੈ ਕੇ ਇਹ ਬਲਦਾ ਭੱਠਾ ਸ਼ਾਂਤ ਹੋ ਗਿਆ ਤੇ ਗੁਰਦੇਵ ਜੀ ਆਪ ਚਾਦਰਾ ਵਿਛਾ ਕੇ ਉਸ ਭੱਠੇ ਉੱਪਰ ਬਰਾਜ ਗਏ। ਉਧਰ ਇਸ ਖੇਡ ਨੂੰ ਵੇਖ ਕੇ ਭੱਠੇ ਦੇ ਮਜ਼ਦੂਰਾਂ ਨੇ ਭੱਜ ਕੇ ਜਾ ਕੇ ਆਪਣੇ ਮਾਲਕ ਨੂੰ ਜਾ ਖਬਰ ਕੀਤੀ। ਉਹ ਵੀ ਇਸ ਕਾਮਲ ਫਕੀਰ ਦੇ ਦਰਸ਼ਨ ਕਰਨ ਲਈ ਆਪਣੇ ਪਰਿਵਾਰ ਸਮੇਤ ਭੱਜਾ ਆਇਆ ਅਤੇ ਮਜ਼ਦੂਰਾਂ ਸਮੇਤ ਗੁਰਦੇਵ ਪਿਤਾ ਜੀ ਦੇ ਚਰਨਾਂ ਤੇ ਸਿਰ ਰੱਖ ਕੇ ਮਜ਼ਦੂਰਾਂ ਵੱਲੋਂ ਕੀਤੀ ਗੁਸਤਾਖੀ ਦੀ ਮੁਆਫੀ ਮੰਗੀ। ਭੱਠੇ ਦੇ ਮਾਲਕ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ, ਆਪ ਜੀ ਦੇ ਘੋੜੇ ਦੇ ਚਰਨ ਭੱਠੇ ਉੱਪਰ ਪੈਣ ਨਾਲ ਮੇਰਾ ਭੱਠਾ ਸ਼ਾਂਤ ਹੋ ਗਿਆ ਹੈ, ਮੇਰੀਆਂ ਇੱਟਾਂ ਕੱਚੀਆਂ ਰਹਿ ਜਾਣੀਆਂ ਨੇ, ਹੁਣ ਮੇਰਾ ਕੀ ਬਣੂ। ਕਲਗੀਧਰ ਜੀ ਨੇ ਬਚਨ ਕੀਤਾ ਕਿ ਠੀਕ ਹੈ, ਮਖੌਲ ਇਹਨਾਂ ਮਜ਼ਦੂਰਾਂ ਨੇ ਕੀਤਾ ਸੀ, ਇਸ ਵਿੱਚ ਤੇਰਾ ਕੋਈ ਕਸੂਰ ਨਹੀਂ, ਤੇਰੀਆਂ ਇੱਟਾਂ ਦਾ ਕੋਈ ਨੁਕਸਾਨ ਨਹੀਂ ਹੋਇਆ, ਇਹ ਭੱਠਾ ਸਾਡੀ ਸਦੀਵੀ ਯਾਦ ਬਣੇਗਾ। ਭੱਠੇ ਵਿੱਚੋਂ ਜਦੋਂ ਇੱਟਾਂ ਕੱਢ ਕੇ ਵੇਖੀਆਂ ਤਾਂ ਇੱਟਾਂ ਪੱਕੀਆਂ ਹੋਈਆਂ ਸਨ। ਇਹ ਕੌਤਕ ਵੇਖ ਕੇ ਭੱਠਾ ਮਾਲਕ ਅਤੇ ਮਜ਼ਦੂਰ ਸਤਿਗੁਰੂ ਜੀ ਦੇ ਚਰਨੀ ਲੱਗੇ ਤੇ ਧੰਨ ਕਲਗੀਧਰ, ਧੰਨ ਕਲਗੀਧਰ, ਧੰਨ ਕਲਗੀਧਰ ਪੁਕਾਰਨ ਲੱਗੇ। ਇਹ ਸਥਾਨ ਉਸ ਦਿਨ ਤੋਂ ਭੱਠਾ ਸਾਹਿਬ ਦੇ ਨਾਂ ਤੋਂ ਜਗਤ ਵਿੱਚ ਪ੍ਰਸਿੱਧ ਹੋਇਆ। ਇਹ ਭੱਠਾ ਕਿਸੇ ਹੋਰ ਦਾ ਨਹੀਂ ਬਲਕਿ ਉਪਰੋਕਤ ਕੋਟਲੇ ਦੇ ਚੌਧਰੀ ਨਿਹੰਗ ਖਾਂ ਦਾ ਸੀ। ਇੰਜ ਵੀ ਭਾਸਦਾ ਹੈ ਕਿ ਇਲਾਕੇ ਦਾ ਨਾਮਵਰ ਚੌਧਰੀ ਹੋਣ ਕਰਕੇ ਅਤੇ ਪਿੰਡ ਵਿਚਲੀ ਗੜੀ ਦਾ ਮਾਲਕ ਹੋਣ ਤੋਂ ਇਸ ਨਗਰੀ ਦਾ ਨਾਂ ਕੋਟਲਾ ਨਿਹੰਗ ਖਾਂ ਹੋਇਆ ਹੋਵੇ। ਭੱਠਾ ਸਾਹਿਬ ਵਾਲੀ ਉਪਰੋਕਤ ਘਟਨਾ ਤੋਂ ਬਾਅਦ ਇਹ ਪਰਿਵਾਰ ਗੁਰੂ ਘਰ ਦਾ ਹੋਰ ਵੀ ਗੂੜਾ ਮੁਰੀਦ ਬਣ ਗਿਆ। ਆਪਣੀਆਂ ਭੁੱਲਾਂ ਬਖਸ਼ਾਉਣ ਤੋਂ ਬਾਅਦ ਇਹ ਪਰਿਵਾਰ ਕਲਗੀਧਰ ਗੁਰਦੇਵ ਜੀ ਨੂੰ ਆਪਣੀ ਹਵੇਲੀ ਲੈ ਗਿਆ ਜਿੱਥੇ ਸਤਿਗੁਰੂ ਜੀ ਨੇ ਸਿੰਘਾਂ ਸਮੇਤ ਪਹਿਲੀ ਵਾਰ ਇੱਕ ਰਾਤ ਟਿਕਾਣਾ ਕੀਤਾ ਅਤੇ ਸਾਰੇ ਪਰਿਵਾਰ ਨੇ ਗੁਰੂ ਸਾਹਿਬ ਦੀ ਸੇਵਾ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਹਾਸਲ ਕੀਤੀਆਂ। ਦੂਸਰੀ ਵਾਰ 1751 ਬਿਕਰਮੀ ਨੂੰ ਗੁਰਦੇਵ ਕਲਗੀਧਰ ਪਾਤਸ਼ਾਹ ਜੀ ਇਸੇ ਭਾਈ ਨਿਹੰਗ ਖਾਂ ਦੀ ਬੇਨਤੀ ਤੇ ਉਸ ਦੇ ਲੜਕੇ ਆਲਮ ਖਾਂ ਦੀ ਕੁੜਮਾਈ ਸਮੇਂ ਪਰਿਵਾਰ ਦੇ ਸੱਦੇ ਤੇ ਪਹਿਲਾਂ ਉਸ ਭੱਠੇ ਤੇ ਆਏ ਤੇ ਬਾਅਦ ਵਿੱਚ ਪਰਿਵਾਰ ਦੀ ਹਵੇਲੀ ਵਿੱਚ ਚਰਨ ਪਾਉਣ ਗਏ। ਨਿਹੰਗ ਖਾਂ ਦਾ ਕੁੜਮ ਰਾਏ ਕੱਲਾ ਵੀ ਸਤਿਗੁਰੂ ਜੀ ਦਾ ਅਤ ਸ਼ਰਧਾਲੂ ਸੀ, ਜਿਸ ਨੇ ਮੁਕਤਸਰ ਸਾਹਿਬ ਦੀ ਜੰਗ ਵਿੱਚ ਸਤਿਗੁਰੂ ਜੀ ਨੂੰ ਹਰ ਪ੍ਰਕਾਰ ਦੀ ਇਮਦਾਦ ਦੇ ਕੇ, ਮਦਦ ਦੇ ਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਇੱਥੇ ਇਹ ਦੱਸਣਾ ਵੀ ਯੋਗ ਹੋਵੇਗਾ ਕਿ ਮਾਛੀਵਾੜੇ ਤੋਂ ਗੁਰੂ ਜੀ ਨੂੰ ਉੱਚ ਦੇ ਪੀਰ ਦੇ ਰੂਪ ਵਿੱਚ ਸੁਰੱਖਿਅਤ ਲਾਂਘਾ ਦਵਾਉਣ ਵਾਲੇ ਗਨੀ ਖਾਂ ਅਤੇ ਨਬੀ ਖਾਂ ਦੋਵੇਂ ਪਠਾਣ ਭਰਾ ਇਸ ਨਿਹੰਗ ਖਾਂ ਦੀ ਭੂਆ ਬੀਬੀ ਉਮਰੀ ਦੇ ਪੁੱਤਰ ਸਨ। ਇਸ ਪਰਿਵਾਰ ਦਾ ਪਿਛੋਕੜ ਆਪਾਂ ਜਾਣ ਰਹੇ ਹਾਂ। ਸੋ ਇਹ ਵੀ ਜ਼ਿਕਰ ਯੋਗ ਹੈ ਕਿ ਉੱਚ ਦੇ ਪੀਰ ਦੇ ਰੂਪ ਵਿਚ ਸਤਿਗੁਰ ਜੀ ਨੂੰ ਸੁਰੱਖਿਅਤ ਲਾਂਘਾ ਦਵਾਉਣ ਵਾਲੇ ਭਾਈ ਗਨੀ ਖਾਂ ਅਤੇ ਨਬੀ ਖਾਂ ਦੋਵੇਂ ਪਠਾਨ ਭਰਾ ਇਸੇ ਭਾਈ ਨਿਹੰਗ ਖਾਂ ਦੀ ਭੂਆ ਬੀਬੀ ਉਮਰੀ ਦੇ ਪੁੱਤਰ ਸਨ, ਜਿਨ੍ਹਾਂ ਨੂੰ ਗੁਰਦੇਵ ਜੀ ਨੇ ਆਪਣੇ ਫਰਜ਼ੰਦ ਭਾਵ ਪੁੱਤਰ ਹੋਣ ਦਾ ਮਾਣ ਹੁਕਮਨਾਮਾ ਲਿਖ ਕੇ ਬਖਸ਼ਿਸ਼ ਕੀਤਾ ਹੈ। ਤੀਸਰੀ ਵਾਰ ਕਲਗੀਧਰ ਪਾਤਸ਼ਾਹ 1769 ਬਿਕਰਮੀ ਨੂੰ ਕੁਰਕਸ਼ੇਤਰ ਤੋਂ ਵਾਪਸ ਆਉਂਦੇ ਹੋਏ ਵੀ ਇਸ ਭਾਈ ਨਿਹੰਗ ਖਾਂ ਦੇ ਘਰ ਟਿਕੇ ਅਤੇ ਭਾਈ ਨਿਹੰਗ ਖਾਂ ਨੇ ਸੇਵਾ ਕਰਕੇ ਸਤਿਗੁਰੂ ਜੀ ਦੀਆਂ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ। ਇਸ ਲਈ ਗੁਰਦੇਵ ਪਿਤਾ ਜੀ ਨਿਹੰਗ ਖਾਂ ਦੇ ਬਾਰੇ ਵਿਚ ਬਹੁਤ ਚੰਗੀ ਤਰ੍ਹਾਂ ਵਾਕਫ ਸਨ ਅਤੇ ਉਸ ਨੂੰ ਆਪਣਾ ਵਿਸ਼ਵਾਸ ਪਾਤਰ ਮੰਨਦੇ ਸਨ। ਅੱਜ ਸਤਪੋਹ 1761 ਬਿਕਰਮੀ ਨੂੰ ਗੁਰਦੇਵ ਪਿਤਾ ਜੀ ਆਪਣਾ ਵਸਦਾ ਰਸਦਾ ਆਨੰਦਪੁਰ ਤਿਆਗ ਕੇ ਚੌਥੀ ਵਾਰ ਭਾਈ ਨਿਹੰਗ ਖਾਂ ਦੇ ਘਰ ਕੋਟਲਾ ਨਿਹੰਗ ਖਾਂ ਪੁੱਜੇ ਨੇ। ਇਸ ਪਰਿਵਾਰ ਨੇ ਆਪਣੀ ਹਵੇਲੀ ਆਪਣਾ ਘਰ ਬਾਰ ਸਤਿਗੁਰੂ ਜੀ ਦੀ ਸੇਵਾ ਲਈ ਖੋਲ ਦਿੱਤਾ ਅਤੇ ਇਸ ਗੁਰੂ ਪਿਆਰੇ ਨੇ ਮੌਕੇ ਦੀ ਸਲਤਨਤ ਦੀ ਪ੍ਰਵਾਹ ਨਾ ਕਰਦਿਆਂ ਮੌਕੇ ਦੀ ਹਕੂਮਤ ਨੂੰ ਟਿੱਚ ਜਾਣਦਿਆਂ ਸਤਿਗੁਰੂ ਜੀ ਤੋਂ ਇਸ ਵਿਪਤਾ ਦੇ ਸਮੇਂ ਆਪਾ ਨਿਸ਼ਾਵਰ ਕਰਨ ਦੀ ਹੱਦ ਤੱਕ ਹਰ ਪ੍ਰਕਾਰ ਦੀ ਸੇਵਾ ਕਰਕੇ ਆਪਣਾ ਲੋਕ ਪਰਲੋਕ ਸੰਵਾਰਿਆ। ਸਤਪੋਹ ਦਾ ਦਿਨ ਕਲਗੀਧਰ ਗੁਰਦੇਵ ਪਿਤਾ ਜੀ ਸਿੰਘਾਂ ਦੇ ਨਾਲ ਇਸ ਘਰ ਵਿਚ ਰਹੇ। ਚੌਧਰੀ ਨਿਹੰਗ ਖਾਂ ਅਤੇ ਉਸਦਾ ਪਰਿਵਾਰ ਸਤਿਗੁਰੂ ਜੀ ਦੀ ਸੇਵਾ ਵਿਚ ਤਤਪਰ ਰਿਹਾ। ਸਤਿਗੁਰੂ ਜੀ ਪਾਸੋਂ ਆਨੰਦਪੁਰ ਸਾਹਿਬ ਤਿਆਗਣ ਦਾ ਅਤੇ ਮੁਗਲਾਂ ਅਤੇ ਪਹਾੜੀਆਂ ਦੀ ਵਾਅਦਾ ਸ਼ਿਕਨੀ ਅਤੇ ਪਰਿਵਾਰ ਦੇ ਵਿਛੋੜੇ ਦਾ ਸਾਰਾ ਬਿਰਤਾਂਤ ਸੁਣ ਕੇ ਪਰਿਵਾਰ ਨੇ ਬਹੁਤ ਵੈਰਾਗ ਕੀਤਾ। ਜਿਵੇਂ ਅਸੀਂ ਉੱਪਰ ਜਾਣ ਲਿਆ ਹੈ ਕਿ ਭਾਈ ਬਚਿੱਤਰ ਸਿੰਘ ਜੀ ਮਲਕਪੁਰ ਰੰਗਣਾ ਦੇ ਮੈਦਾਨ ਵਿਚ ਦੁਸ਼ਮਣ ਨਾਲ ਲੋਹਾ ਲੈਂਦਿਆਂ ਗੰਭੀਰ ਜ਼ਖਮੀ ਹੋ ਗਏ ਸਨ ਅਤੇ ਅਨੇਕਾਂ ਹੋਰ ਸਿੰਘ ਸ਼ਹਾਦਤ ਦਾ ਜਾਮ ਪੀ ਗਏ ਸਨ। ਸਾਹਿਬਜ਼ਾਦਾ ਅਜੀਤ ਸਿੰਘ ਜੀ ਅਤੇ ਭਾਈ ਮਦਨ ਸਿੰਘ ਜੀ ਆਦਿਕ ਕੁਝ ਸਿੰਘਾਂ ਨੇ ਜ਼ਖਮੀ ਹਾਲਤ ਵਿਚ ਪਏ ਭਾਈ ਬਚਿੱਤਰ ਸਿੰਘ ਜੀ ਨੂੰ ਘੋੜੇ ਤੇ ਪਾ ਕੇ ਸਤਿਗੁਰੂ ਜੀ ਪਾਸ ਲੈ ਆਂਦਾ। ਸਤਿਗੁਰੂ ਜੀ ਨੇ ਆਪਣੇ ਪਾਸ ਹੀ ਭਾਈ ਬਚਿੱਤਰ ਸਿੰਘ ਜੀ ਨੂੰ ਇਕ ਮੰਜੀ ਤੇ ਲੰਮੇ ਪਵਾ ਲਿਆ ਅਤੇ ਭਾਈ ਬਚਿੱਤਰ ਸਿੰਘ ਦੇ ਸੀਸ ਤੇ ਹੱਥ ਰੱਖ ਕੇ ਗੁਰਦੇਵ ਜੀ ਨੇ ਅਨੇਕਾਂ ਅਸੀਸਾਂ ਪ੍ਰਾਪਤ ਬਖਸ਼ਿਸ਼ ਕੀਤੀਆਂ, ਅਨੇਕਾਂ ਵਰਦਾਨ ਪ੍ਰਦਾਨ ਕੀਤੇ। ਭਾਈ ਸਾਹਿਬ ਜੀ ਦੀ ਹਾਲਤ ਬਹੁਤ ਜ਼ਿਆਦਾ ਗੰਭੀਰ ਸੀ ਕਿਉਂਕਿ ਵੈਰੀਆਂ ਨੂੰ ਇਸ ਯੋਧੇ ਨੇ ਹਿੱਕ ਡਾਹ ਕੇ ਰੋਕੀ ਰੱਖਿਆ ਸੀ ਅਤੇ ਸਰੀਰ ਉੱਪਰਲੇ ਅਨੇਕਾਂ ਜ਼ਖਮ ਇਸ ਬਿਰਤਾਂਤ ਦੀ ਕਹਾਣੀ ਮੂੰਹੋਂ ਦੱਸ ਰਹੇ ਸਨ। ਘਰ ਵਿਚ ਹੀ ਭਾਈ ਸਾਹਿਬ ਦੇ ਜ਼ਖਮਾਂ ਤੇ ਮਰਮ ਪੱਟੀ ਕੀਤੀ ਗਈ। ਸਤਿਗੁਰੂ ਜੀ ਅਤੇ ਸਿੰਘਾਂ ਦੀ ਖਾਤਰਦਾਰੀ ਕਰਨ ਵਿਚ ਭਾਈ ਨਿਹੰਗ ਖਾਂ ਦੀ ਬੱਚੀ ਬੀਬੀ ਮੁਮਤਾਜ਼ ਸਭ ਤੋਂ ਮੂਹਰੇ ਸੀ। ਘਾਇਲਾਂ ਅਤੇ ਸਾਹਿਬਜ਼ਾਦਿਆਂ ਨੂੰ ਸਤਿਗੁਰੂ ਜੀ ਪਾਸ ਛੱਡ ਕੇ ਪੰਜ ਪਿਆਰੇ ਇਸ ਇਲਾਕੇ ਦੀ ਅਤੇ ਆਲੇ ਦੁਆਲੇ ਦੇ ਹਾਲਾਤਾਂ ਦੀ ਸੂਹ ਲੈਣ ਲਈ ਦਿਨ ਦੇ ਚੜਾਅ ਨਾਲ ਕੋਟਲਾ ਨਿਹੰਗ ਖਾਂ ਤੋਂ ਬਾਹਰ ਗਏ ਔਰ ਇਨ੍ਹਾਂ ਹਾਲਾਤਾਂ ਵਿਚ ਵੀ ਉਨ੍ਹਾਂ ਨੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਟੋਲਣ ਭਾਲਣ ਲਈ ਇਕ ਸਥਾਨ ਤੇ ਗੁਰਮਤਾ ਕੀਤਾ ਜਿੱਥੇ ਅੱਜ ਕੱਲ ਗੁਰਦੁਆਰਾ ਯਾਦਗਾਰ ਪੰਜ ਪਿਆਰੇ ਸੁਸ਼ੋਭਿਤ ਹੈ। ਉਨ੍ਹਾਂ ਦਾ ਇਹ ਖਿਆਲ ਸੀ ਕਿ ਸਰਸਾ ਨਦੀ ਅਤੇ ਸਤਲੁਜ ਦੇ ਮੰਡ ਵਿਚਕਾਰ ਉੱਚੇ ਉੱਚੇ ਸਰਕੰਡਿਆਂ ਵਿਚ ਹੀ ਕਿਤੇ ਨਾ ਕਿਤੇ ਮਾਤਾ ਜੀ ਤੇ ਛੋਟੇ ਸਾਹਿਬਜ਼ਾਦੇ ਫਸੇ ਹੋਏ ਹੋਣਗੇ, ਇਸ ਲਈ ਉਨ੍ਹਾਂ ਦੀ ਭਾਲ ਕਰਨੀ ਚਾਹੀਦੀ ਹੈ। ਇਸ ਤੋਂ ਪਹਿਲਾਂ ਕਿ ਉਨ੍ਹਾਂ ਦਾ ਇਹ ਗੁਰਮਤਾ ਅਮਲੀ ਰੂਪ ਲੈਂਦਾ, ਇਕ ਘੋੜਸਵਾਰ ਸਤਿਗੁਰੂ ਜੀ ਦਾ ਹੁਕਮ ਲੈ ਕੇ ਇੱਥੇ ਪੁੱਜ ਗਿਆ ਕਿ ਗੁਰਦੇਵ ਪਾਤਸ਼ਾਹ ਅਗਲੇ ਪੜਾਅ ਲਈ ਤਿਆਰੀ ਕਰ ਚੁੱਕੇ ਹਨ, ਸੋ ਜਲਦੀ ਤੋਂ ਜਲਦੀ ਵਾਪਸ ਕੋਟਲਾ ਨਿਹੰਗ ਖਾਂ ਪੁੱਜਿਆ ਜਾਵੇ। ਸਤਿਗੁਰੂ ਜੀ ਦਾ ਇਹ ਫਰਮਾਨ ਪਾ ਕੇ ਸਿੰਘਾਂ ਨੂੰ ਕੋਟਲਾ ਨਿਹੰਗ ਖਾਂ ਵੱਲ ਮੁੱਖ ਕਰਨਾ ਪਿਆ, ਜਿਸ ਤੋਂ ਸਿੰਘਾਂ ਨੂੰ ਮਾਤਾ ਜੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਭਾਲ ਵਾਲਾ ਕਾਰਜ ਵਿੱਚ ਹੀ ਛੱਡਣਾ ਪਿਆ। ਜਰਨੈਲਾਂ ਦੇ ਮਹਾਨ ਜਰਨੈਲ, ਯੁੱਧ ਨੀਤੀ ਦੇ ਮਹਾਨ ਜਾਣਕਾਰ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਜਾਣਦੇ ਸਨ ਕਿ ਦੁਸ਼ਮਣ ਸਿਰ ਉੱਪਰ ਆਣ ਪੁੱਜਾ ਹੈ। ਜੇਕਰ ਜੰਗ ਤੱਕ ਨੌਬਤ ਆ ਪੁੱਜੀ ਤਦ ਯੁੱਧ ਕਰਨ ਲਈ ਇਹ ਇਲਾਕਾ ਅਤੇ ਸਥਾਨ ਸਾਜ਼ਗਰ ਨਹੀਂ ਹੋਵੇਗਾ, ਸੋ ਦਿਨ ਢਲਣ ਤੋਂ ਪਹਿਲਾਂ ਹੀ ਗੁਰਦੇਵ ਜੀ ਨੇ ਸਿੰਘਾਂ ਨੂੰ ਕੋਟਲਾ ਨਿਹੰਗ ਖਾਂ ਤੋਂ ਕੂਚ ਕਰਨ ਦਾ ਹੁਕਮ ਦੇ ਦਿੱਤਾ। ਇਸ ਔਖੇ ਸਮੇਂ ਗੁਰਦੇਵ ਜੀ ਨੇ ਭਾਈ ਨਿਹੰਗ ਖਾਂ ਨੂੰ ਕੋਈ ਵਿਸ਼ਵਾਸ ਵਾਲਾ ਵਿਅਕਤੀ ਨਾਲ ਭੇਜਣ ਲਈ ਆਖਿਆ ਤਾਂ ਜੋ ਉਹ ਚਮਕੌਰ ਦਾ ਸੁਰੱਖਿਅਤ ਰਸਤਾ ਦੱਸਣ ਲਈ ਮਦਦਗਾਰ ਹੋਵੇ। ਭਾਈ ਨਿਹੰਗ ਖਾਂ ਨੇ ਅਜਿਹੇ ਬਿਖਮ ਸਮੇਂ ਸੇਵਾ ਲਈ ਆਪਣਾ ਪੁੱਤਰ ਆਲਮ ਖਾਂ ਹਾਜ਼ਰ ਕੀਤਾ, ਜੋ ਮਾਲਵੇ ਦੇ ਉਸ ਇਲਾਕੇ ਵਿਚ ਰਾਏ ਕੱਲਾ ਦੀ ਲੜਕੀ ਨਾਲ ਵਿਆਹਿਆ ਹੋਇਆ ਸੀ ਅਤੇ ਅਕਸਰ ਉਧਰ ਆਉਣ ਜਾਣ ਕਰਕੇ ਉਹਨਾਂ ਰਸਤਿਆਂ ਦਾ ਚੰਗੀ ਤਰ੍ਹਾਂ ਜਾਣਕਾਰ ਸੀ। ਵਿਦਾਇਗੀ ਲੈਣ ਤੋਂ ਪਹਿਲਾਂ ਸਤਿਗੁਰੂ ਜੀ ਨੇ ਨਿਹੰਗ ਖਾਂ ਦੇ ਸਾਰੇ ਪਰਿਵਾਰ ਨੂੰ ਆਪਣੇ ਕੋਲ ਸੱਦਿਆ, ਅਨੇਕਾਂ ਅਸੀਸਾਂ ਅਨੇਕਾਂ ਬਖਸ਼ਿਸ਼ਾਂ ਪ੍ਰਦਾਨ ਕੀਤੀਆਂ ਔਰ ਆਪਣੀ ਇੱਕ ਕਿਰਪਾਨ, ਇੱਕ ਢਾਲ ਅਤੇ ਇੱਕ ਕਟਾਰ ਨਿਸ਼ਾਨੀ ਵਜੋਂ ਨਿਹੰਗ ਖਾਂ ਦੇ ਪਰਿਵਾਰ ਨੂੰ ਦਿੱਤੀ। ਇਹ ਨਿਸ਼ਾਨੀਆਂ ਭੱਠਾ ਸਾਹਿਬ ਅਸਥਾਨ ਤੇ ਅੱਜ ਵੀ ਸੁਸ਼ੋਭਿਤ ਹਨ। ਭਾਈ ਬਚਿੱਤਰ ਸਿੰਘ ਜੀ ਦੀ ਹਾਲਤ ਸਤਿਗੁਰੂ ਜੀ ਦੇ ਨਾਲ ਜਾਣ ਯੋਗ ਨਹੀਂ ਸੀ। ਉਸ ਪਿਆਰੇ ਨੂੰ ਸਤਿਗੁਰਾਂ ਆਖਰੀ ਵਾਰ ਗਲੇ ਲਗਾ ਪਿਆਰ ਨਾਲ ਉਸ ਦਾ ਮੱਥਾ ਚੁੰਮਿਆ ਅਤੇ ਸਾਹਿਬਾਂ ਨੇ ਅਤ ਗੰਭੀਰ ਹਾਲਤ ਵਿਚ ਪਾਏ ਭਾਈ ਬਚਿੱਤਰ ਸਿੰਘ ਉਪਰ ਆਪਣੀ ਨਜ਼ਰ ਪਾ ਕੇ ਨਿਹਾਲੋ ਨਿਹਾਲ ਕਰ ਦਿੱਤਾ। ਭਾਈ ਬਚਿੱਤਰ ਸਿੰਘ ਜੀ ਦੇ ਦਵਾ ਦਾਰੂ ਕਰਨ ਦੀ ਸੌਂਪਣਾ ਭਾਈ ਨਿਹੰਗ ਖਾਂ ਨੂੰ ਕਰਕੇ ਗੁਰਦੇਵ ਜੀ ਨੇ ਚਮਕੌਰ ਸਾਹਿਬ ਵੱਲ ਚਾਲੇ ਪਾ ਦਿੱਤੇ। ਬਿਪਤਾ ਦੀ ਇਸ ਅਤ ਔਖੀ ਘੜੀ ਵਿਚ ਜਦੋਂ ਮੁਗਲੀਆ ਸਲਤਨਤ ਦਾ ਪੱਤਾ ਪੱਤਾ ਗੁਰਦੇਵ ਜੀ ਅਤੇ ਸਿੰਘਾਂ ਦਾ ਵੈਰੀ ਬਣਿਆ ਹੋਇਆ ਸੀ, ਅਜਿਹੇ ਸਮੇਂ ਵੀ ਇਕ ਮੁਸਲਮਾਨ ਉਪਰ ਆਪਣਿਆਂ ਤੋਂ ਵੱਧ ਵਿਸ਼ਵਾਸ ਕਰਨਾ ਅਤੇ ਕਲਗੀਧਰ ਜੀ ਦਾ ਉਸ ਪਠਾਨ ਦੇ ਘਰ ਟਿਕਾਣਾ ਕਰਨਾ ਬਹੁਤ ਅਚੰਭਤ ਲੱਗਦਾ ਹੈ। ਪਰ ਇਸ ਵਿਸ਼ਵਾਸ ਦਾ ਕਾਰਨ ਆਪਾਂ ਉਪਰ ਜਾਣ ਆਏ ਹਾਂ ਕਿ ਚੌਧਰੀ ਨਿਹੰਗ ਖਾਂ ਅਤੇ ਉਸ ਦੇ ਪਰਿਵਾਰ ਦੀ ਗੁਰੂ ਚਰਨਾਂ ਉਪਰ ਕਿੰਨੀ ਅਸੀਮ ਸ਼ਰਧਾ ਸੀ। ਅਗਲੇਰੀ ਘਟਨਾ ਸੁਣ ਕੇ ਇਸ ਗੁਰੂ ਪਿਆਰ ਵਾਲੇ ਪਰਿਵਾਰ ਦੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਗੁਰੂ ਘਰ ਪ੍ਰਤੀ ਸ਼ਰਧਾ ਦੀ ਚਰਮ ਸੀਮਾ ਦਾ ਗਿਆਨ ਅਸਾਂ ਨੂੰ ਹੋਵੇਗਾ। ਜਦੋਂ ਕਲਗੀਧਰ ਪਾਤਸ਼ਾਹ ਚੌਧਰੀ ਨਿਹੰਗ ਖਾਂ ਉਪਰ ਬਖਸ਼ਿਸ਼ਾਂ ਦੀ ਨਜ਼ਰ ਪਾ ਕੇ ਉਸ ਦੇ ਲੜਕੇ ਆਲਮ ਖਾਂ ਨੂੰ ਲੈ ਕੇ ਚਮਕੌਰ ਦੀ ਤਰਫ਼ ਰਵਾਨਾ ਹੋ ਗਏ, ਤਦੋਂ ਨੂੰ ਰੋਪੜ ਦੇ ਫੌਜਦਾਰ ਜਾਫਰ ਖਾਂ ਤੱਕ ਵੀ ਇਹ ਸੂਹ ਪੁੱਜ ਗਈ ਕਿ ਸਤਿਗੁਰੂ ਜੀ ਚੌਧਰੀ ਨਿਹੰਗ ਖਾਂ ਦੇ ਘਰ ਠਹਿਰੇ ਹੋਏ ਹਨ। ਸੋ ਉਹ ਆਪਣੀਆਂ ਫੌਜਾਂ ਲੈ ਕੇ ਕੋਟਲਾ ਨਿਹੰਗ ਖਾਂ ਪੁੱਜ ਗਿਆ ਅਤੇ ਹਵੇਲੀ ਨੂੰ ਘੇਰ ਲਿਆ। ਚੌਧਰੀ ਨਿਹੰਗ ਖਾਂ ਇਲਾਕੇ ਦਾ ਮੋਹਤਵਰ ਵਿਅਕਤੀ ਸੀ, ਸੋ ਜਾਫਰ ਖਾਂ ਨੇ ਕੋਈ ਵਧੀਕੀ ਕਰਨੀ ਯੋਗ ਨਾ ਸਮਝੀ ਅਤੇ ਨਿਹੰਗ ਖਾਂ ਨੂੰ ਆਪਣੇ ਆਉਣ ਦਾ ਅਤੇ ਘੇਰਾਬੰਦੀ ਦਾ ਕਾਰਨ ਦੱਸਿਆ ਕਿ ਸਾਡੀ ਸੂਹ ਮੁਤਾਬਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੇ ਸਿੰਘ ਤੇਰੀ ਹਵੇਲੀ ਵਿਚ ਛਿਪੇ ਹੋਏ ਹਨ। ਚੌਧਰੀ ਨਿਹੰਗ ਖਾਂ ਨੇ ਕਿਹਾ ਕਿ ਫੌਜਦਾਰ ਜੀ, ਤੁਹਾਡੇ ਤੱਕ ਪੁੱਜੀ ਇਹ ਖ਼ਬਰ ਸਰਾਸਰ ਗਲਤ ਹੈ। ਤਦੋਂ ਜ਼ਾਫਰ ਖਾਂ ਨੇ ਘਰ ਦੀ ਤਲਾਸ਼ੀ ਦੇਣ ਲਈ ਕਿਹਾ। ਚੌਧਰੀ ਨਿਹੰਗ ਖਾਂ ਨੇ ਬਿਨਾਂ ਕਿਸੇ ਹੀਲ ਹੁਜਤ ਦੇ ਇਜਾਜ਼ਤ ਦੇ ਦਿੱਤੀ, ਕਿਉਂਕਿ ਇਸ ਸਮੇਂ ਤੋਂ ਪਹਿਲੇ ਹੀ ਸਤਿਗੁਰੂ ਜੀ ਤਾਂ ਉਸ ਸਥਾਨ ਤੋਂ ਅਗਲੇ ਪੜਾਅ ਲਈ ਕੂਚ ਕਰ ਚੁੱਕੇ ਸਨ। ਸੋ ਮੁਗਲੀਆ ਸਿਪਾਹੀਆਂ ਨੇ ਹਵੇਲੀ ਦਾ ਚੱਪਾ ਚੱਪਾ ਛਾਣ ਮਾਰਿਆ, ਪਰ ਕਿਸੇ ਵੀ ਸਿੰਘ ਜਾਂ ਸਤਿਗੁਰੂ ਜੀ ਦਾ ਕੋਈ ਥਹੁ ਪਤਾ ਨਾ ਲੱਗਾ। ਜਾਂਦੇ ਜਾਂਦੇ ਜਾਫਰ ਖਾਂ ਅਤੇ ਸਿਪਾਹੀ ਇਕ ਕਮਰੇ ਮੂਹਰੇ ਖੜੋ ਗਏ ਜਿਸ ਦਾ ਦਰਵਾਜ਼ਾ ਅੰਦਰੋਂ ਬੰਦ ਸੀ। ਇਸ ਕਮਰੇ ਵਿਚ ਹੀ ਕਲਗੀਧਰ ਪਿਤਾ ਜੀ ਆਪਣਾ ਟਿਕਾਣਾ ਕਰਕੇ ਗਏ ਸਨ ਅਤੇ ਇਸੇ ਕਮਰੇ ਵਿਚ ਹੀ ਭਾਈ ਬਚਿੱਤਰ ਸਿੰਘ ਜੀ ਬਹੁਤ ਗੰਭੀਰ ਹਾਲਤ ਵਿਚ ਚਾਰਪਾਈ ਤੇ ਲੇਟੇ ਅੰਤਮ ਸਵਾਸ ਲੈ ਰਹੇ ਸਨ। ਸਤਿਗੁਰੂ ਜੀ ਦੇ ਚਲੇ ਜਾਣ ਤੋਂ ਬਾਅਦ ਭਾਈ ਸਾਹਿਬ ਦੀ ਹਾਲਤ ਪਹਿਲਾਂ ਨਾਲੋਂ ਹੋਰ ਗੰਭੀਰ ਹੁੰਦੀ ਗਈ। ਚੌਧਰੀ ਨਿਹੰਗ ਖਾਂ ਦੀ ਬੱਚੀ ਬੀਬੀ ਮੁਮਤਾਜ਼ ਭਾਈ ਬਚਿੱਤਰ ਸਿੰਘ ਜੀ ਦੀ ਇਸ ਗੰਭੀਰ ਹਾਲਤ ਵਿਚ ਦੇਖਭਾਲ ਕਰ ਰਹੀ ਸੀ। ਸੋ ਬੂਹਾ ਲੱਗਾ ਦੇਖ ਕੇ ਜਾਫਰ ਖਾਂ ਨੇ ਉਸ ਕਮਰੇ ਦੀ ਤਲਾਸ਼ੀ ਦੇਣ ਲਈ ਨਿਹੰਗ ਖਾਂ ਨੂੰ ਕਿਹਾ। ਤਦੋਂ ਗੁਰੂ ਪਿਆਰਾ ਨਿਹੰਗ ਖਾਂ ਬੋਲਿਆ ਕਿ ਜਾਫਰ ਖਾਂ, ਇਸ ਕਮਰੇ ਵਿਚ ਮੇਰੀ ਲੜਕੀ ਤੇ ਦਿਮਾਗ ਆਰਾਮ ਕਰ ਰਹੇ ਹਨ, ਇਸ ਲਈ ਰਾਤ ਦੇ ਵਕਤ ਤਲਾਸ਼ੀ ਲੈਣਾ ਯੋਗ ਨਹੀਂ। ਚੌਧਰੀ ਨਿਹੰਗ ਖਾਂ ਦੀ ਇਸ ਗੱਲ ਤੇ ਯਕੀਨ ਕਰਕੇ ਜਾਫਰ ਖਾਂ ਨੇ ਖਿਮਾ ਮੰਗੀ ਤੇ ਉਥੋਂ ਰੁਖਸਤ ਹੋ ਗਿਆ ਤੇ ਕਹਿਣ ਲੱਗਾ ਕਿ ਵਾਕਿਆ ਹੀ ਸਾਡੇ ਤੱਕ ਪੁੱਜੀ ਖ਼ਬਰ ਗਲਤ ਹੈ। ਸੋ ਚੌਧਰੀ ਸਾਹਿਬ, ਬੇਵਕਤੀ ਖੇਚਲ ਲਈ ਮਾਫ਼ ਕਰਨਾ। ਉਧਰ ਗੁਰੂ ਚਰਨਾਂ ਦੀ ਭੌਰੀ ਅਤੇ ਸਿਦਕ ਦੀ ਮੂਰਤ ਬੀਬੀ ਮੁਮਤਾਜ਼ ਨੇ ਆਪਣੇ ਪਿਤਾ ਦੇ ਮੂੰਹੋਂ ਫੌਜਦਾਰ ਜ਼ਾਫਰ ਖਾਂ ਨੂੰ ਕਹੇ ਇਹ ਬੋਲ ਸੁਣੇ ਕਿ ਅੰਦਰ ਮੇਰੀ ਲੜਕੀ ਅਤੇ ਦਮਾਦ ਆਰਾਮ ਕਰ ਰਹੇ ਨੇ। ਜਦ ਬੀਬੀ ਮੁਮਤਾਜ਼ ਨੇ ਇਹ ਸੁਣਿਆ ਤਦੋਂ ਅੰਤਲੇ ਸਾਹ ਲੈ ਰਹੇ ਭਾਈ ਬਚਿੱਤਰ ਸਿੰਘ ਜੀ ਦੇ ਚਰਨਾਂ ਤੇ ਉਸ ਸਿਦਕ ਦੀ ਮੂਰਤ ਨੇ ਆਪਣਾ ਸਿਰ ਰੱਖ ਦਿੱਤਾ। ਤਿੰਨ ਦਿਨ ਸਾਰਾ ਪਰਿਵਾਰ ਅਤੇ ਬੀਬੀ ਮੁਮਤਾਜ਼ ਭਾਈ ਬਚਿੱਤਰ ਸਿੰਘ ਜੀ ਦੀ ਖਿਦਮਤ ਵਿਚ ਲੱਗੇ ਇਲਾਜ ਕਰਦੇ ਰਹੇ। ਪਰ ਗੁਰੂ ਭਾਣੇ ਵਿਚ ਜਿਸ ਦਿਨ ਉਧਰ ਚਮਕੌਰ ਵਿਚ ਸਾਰੇ ਸਿੰਘ ਜਾਮੇ ਸ਼ਹਾਦਤ ਪੀ ਕੇ ਗੁਰੂ ਦਰਬਾਰ ਪੁੱਜੇ, ਜਿਸ ਦਿਨ ਗੁਰੂ ਸਾਹਿਬ ਦੀ ਅਗਵਾਈ ਵਿਚ ਚਮਕੌਰ ਸਾਹਿਬ ਦੀ ਜੰਗ ਵਿਚ ਬਾਕੀ ਦੇ ਸਿੰਘ ਜਾਮੇ ਸ਼ਹਾਦਤ ਪੀ ਕੇ ਗੁਰੂ ਦਰਬਾਰ ਪੁੱਜੇ। ਇਧਰ ਉਹ ਗੁਰੂ ਪਿਆਰਾ ਵੀ ਭਾਈ ਬਚਿੱਤਰ ਸਿੰਘ 23 ਦਸੰਬਰ 1704 ਮੁਤਾਬਕ 9 ਪੋਹ 1761 ਬਿਕਰਮੀ ਨੂੰ ਸੱਚਖੰਡ ਪਿਆਨਾ ਕਰਕੇ ਆਪਣੇ ਸ਼ਹੀਦ ਵੀਰਾਂ ਦੇ ਦਲ ਨਾਲ ਜਾ ਰਲਿਆ। ਚੌਧਰੀ ਨਿਹੰਗ ਖਾਂ ਨੇ ਭਾਈ ਗੁਰਸਾ ਸਿੰਘ ਅਤੇ ਭਾਈ ਬੱਗਾ ਸਿੰਘ ਜਿਹੇ ਗੁਰਸਿੱਖਾਂ ਨੂੰ ਸੱਦ ਕੇ ਇਨ੍ਹਾਂ ਰਾਹੀਂ ਆਪਣੀ ਹਵੇਲੀ ਦੇ ਪਿਛਵਾੜੇ ਖੂਹ ਨਜ਼ਦੀਕ ਭਾਈ ਸਾਹਿਬ ਦਾ ਅੰਤਿਮ ਸੰਸਕਾਰ ਕਰ ਦਿੱਤਾ, ਜਿੱਥੇ ਭਾਈ ਸਾਹਿਬ ਦੀ ਯਾਦ ਵਿਚ ਕੋਟਲਾ ਨਿਹੰਗ ਖਾਂ ਵਿਖੇ ਅੱਜ ਵੀ ਇਹ ਸਥਾਨ ਬਣਿਆ ਹੋਇਆ ਹੈ। ਸਮਾਂ ਪਾ ਕੇ ਜਦ ਭਾਈ ਨਿਹੰਗ ਖਾਂ ਦੇ ਪਰਿਵਾਰ ਨੇ ਬੀਬੀ ਮੁਮਤਾਜ਼ ਦੇ ਨਿਕਾਹ ਦੀ ਗੱਲ ਚਲਾਈ, ਤਦੋਂ ਉਸ ਸਿਦਕ ਦੀ ਮੂਰਤ ਗੁਰੂ ਕੀ ਪਿਆਰੀ ਨੇ ਬੜੇ ਅਦਬ ਨਾਲ ਆਪਣੇ ਮਾਤਾ ਪਿਤਾ ਨੂੰ ਕਿਹਾ ਕਿ ਅੱਬਾ ਜਾਨ, ਜਿਸ ਦਿਨ ਤੁਸੀਂ ਹਵੇਲੀ ਦੀ ਤਲਾਸ਼ੀ ਲੈਣ ਆਏ ਫੌਜਦਾਰ ਨੂੰ ਇਹ ਲਫ਼ਜ਼ ਬੋਲੇ ਸਨ ਕਿ ਇਸ ਕਮਰੇ ਅੰਦਰ ਮੇਰੀ ਲੜਕੀ ਅਤੇ ਮੇਰਾ ਦਮਾਦ ਸੁੱਤੇ ਪਏ ਹਨ, ਮੈਂ ਤਾਂ ਉਸੇ ਹੀ ਦਿਨ ਤੋਂ ਭਾਈ ਬਚਿੱਤਰ ਸਿੰਘ ਨੂੰ ਆਪਣਾ ਪਤੀ ਮੰਨ ਲਿਆ ਸੀ। ਤਾਂ ਇੱਕ ਸ਼ਹੀਦ ਦੀ ਪਤਨੀ ਹੁਣ ਹੋਰ ਕਿਸੇ ਨੂੰ ਆਪਣਾ ਪਤੀ ਨਹੀਂ ਮੰਨ ਸਕਦੀ। ਇਤਿਹਾਸ ਦੱਸਦਾ ਕਿ ਇਸ ਬੀਬੀ ਨੇ ਤਕਰੀਬਨ 130 ਵਰਸ ਦੀ ਆਰਜੂ ਪੂਰੇ ਸਿਦਕ ਵਿਚ ਰਹਿੰਦਿਆਂ ਅੱਲਾ ਦੀ ਬੰਦਗੀ ਕਰਦਿਆਂ ਗੁਰੂ ਚਰਨਾਂ ਨਾਲ ਸੁਰਤ ਜੋੜ ਕੇ ਬਸਰ ਕੀਤੀ। ਇਸ ਅਸਥਾਨ ਤੇ ਇਸ ਸਿਦਕ ਦੀ ਮੂਰਤ ਬੀਬੀ ਮੁਮਤਾਜ਼ ਦੀ ਯਾਦ ਵਿਚ ਗੁਰਦੁਆਰਾ ਮੁਮਤਾਜ਼ ਸਾਹਿਬ ਉਸਰਿਆ ਹੋਇਆ ਹੈ, ਜੋ ਇਸ ਸਿਦਕ ਦੀ ਮੂਰਤ ਦਾ ਕਲਗੀਧਰ ਜੀ ਦੇ ਚਰਨਾਂ ਨਾਲ ਨਿਹੋਂ ਦੀ ਦੱਸ ਪਾਉਂਦਾ ਸਾਡੇ ਲਈ ਪ੍ਰੇਰਨਾ ਸਰੋਤ ਹੈ। ਇਹ ਹੈ ਸਿਦਕ ਵਿਚ ਪੂਰੇ ਉਤਰੇ ਸਿਦਕੀਆਂ ਦੀ ਦਾਸਤਾਨ। ਇਸ ਨਿਹੰਗ ਖਾਂ ਦੇ ਪਰਿਵਾਰ ਦਾ ਸਬੰਧ ਗੁਰੂ ਪਿਆਰ ਵਾਲੇ ਇਨ੍ਹਾਂ ਹੋਰ ਗੁਰਸਿੱਖਾਂ ਨਾਲ ਵੀ ਜੁੜਦਾ ਹੈ, ਜਿਸ ਤੋਂ ਪਤਾ ਚੱਲਦਾ ਹੈ ਕਿ ਗੈਰ ਸਿੱਖ ਪਰਿਵਾਰ ਵੀ ਇਸ ਜਗਤ ਗੁਰੂ ਕਲਗੀਧਰ ਪਾਤਸ਼ਾਹ ਦੇ ਕਿੰਨੇ ਮੁਰੀਦ ਸਨ। ਰਾਏ ਕੱਲਾ ਇਹ ਰਾਏਕੋਟ ਦਾ ਸਰਦਾਰ ਸੀ। ਇਸ ਦੀ ਲੜਕੀ ਚੌਧਰੀ ਨਿਹੰਗ ਖਾਂ ਦੇ ਸਪੁੱਤਰ ਆਲਮ ਖਾਂ ਨਾਲ ਵਿਆਹੀ ਹੋਈ ਸੀ। ਆਲਮ ਖਾਂ ਗੁਰਦੇਵ ਜੀ ਨੂੰ ਕੋਟਲਾ ਨਿਹੰਗ ਖਾਂ ਤੋਂ ਚਮਕੌਰ ਸਾਹਿਬ ਛੱਡ ਕੇ ਆਇਆ ਸੀ। ਜਦੋਂ ਗੁਰੂ ਗੋਬਿੰਦ ਸਿੰਘ ਜੀ ਮਾਛੀਵਾੜੇ ਤੋਂ ਉੱਚ ਦਾ ਪੀਰ ਬਣ ਕੇ ਨਿਕਲੇ ਤਾਂ ਇਸ ਰਾਏ ਕੱਲੇ ਨੇ ਸਤਿਗੁਰੂ ਜੀ ਨੂੰ ਰਾਏਕੋਟ ਆਪਣੇ ਘਰ ਰੱਖ ਕੇ ਤਾਨ ਮਨ ਧਨ ਨਾਲ ਸੇਵਾ ਕੀਤੀ। ਸਤਿਗੁਰੂ ਜੀ ਅਤੇ ਸਿੱਖ ਸੰਗਤਾਂ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਖ਼ਬਰ ਵੀ ਇਸੇ ਦੇ ਹਲਕਾਰੇ ਨੂਰੇ ਮਾਹੀ ਨੇ ਲੰਮੇ ਜੱਟਪੁਰੇ ਲਿਆ ਕੇ ਦਿੱਤੀ ਸੀ। ਇਸ ਰਾਏ ਕੱਲੇ ਦੀ ਸੇਵਾ ਤੇ ਖੁਸ਼ ਹੋ ਕੇ ਗੁਰਦੇਵ ਪਿਤਾ ਜੀ ਨੇ ਆਪਣੀ ਤਲਵਾਰ ਇਸ ਪਰਿਵਾਰ ਨੂੰ ਬਖਸ਼ਿਸ਼ ਦੇ ਰੂਪ ਵਿਚ ਦਿੱਤੀ ਸੀ। ਇਨ੍ਹਾਂ ਪਾਸ ਕਲਗੀਧਰ ਪਾਤਸ਼ਾਹ ਦੀ ਬਖਸ਼ਿਸ਼ ਗੰਗਾ ਸਾਗਰ ਅਤੇ ਪੋਥੀ ਖੋਲਣ ਵਾਲੀ ਰੇਲ ਵੀ ਸੁਣੀਂਦੀ ਹੈ। ਗਨੀ ਖਾਂ ਅਤੇ ਨਵੀ ਖਾਂ ਪਠਾਣ, ਇਹ ਦੋਵੇਂ ਪਠਾਣ ਭਰਾ ਮਾਛੀਵਾੜੇ ਦੇ ਵਸਨੀਕ ਅਤੇ ਚੌਧਰੀ ਨਿਹੰਗ ਖਾਂ ਦੀ ਭੂਆ ਬੀਬੀ ਉਮਰੀ ਦੇ ਪੁੱਤਰ ਸਨ। ਜਦ ਗੁਰਦੇਵ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਚਮਕੌਰ ਦੀ ਗੜੀ ਪੰਥ ਦੇ ਹੁਕਮ ਨਾਲ ਛੱਡ ਕੇ ਮਾਛੀਵਾੜੇ ਪੁੱਜੇ, ਤਦ ਇਨ੍ਹਾਂ ਦੋਵੇਂ ਭਰਾਵਾਂ ਨੇ ਅਤ ਪਿਆਰ ਨਾਲ ਗੁਰੂ ਸਾਹਿਬ ਜੀ ਦੀ ਹਰ ਪ੍ਰਕਾਰ ਨਾਲ ਸੇਵਾ ਕੀਤੀ। ਜਦੋਂ ਕਲਗੀਧਰ ਪਿਤਾ ਮਾਛੀਵਾੜੇ ਤੋਂ ਉੱਚ ਦੇ ਪੀਰ ਬਣ ਕੇ ਨਿਕਲੇ ਤਦ ਇਹ ਦੋਵੇਂ ਭਰਾ ਸਤਿਗੁਰੂ ਜੀ ਦਾ ਪਲੰਘ ਭਾਈ ਧਰਮ ਸਿੰਘ, ਭਾਈ ਮਾਨ ਸਿੰਘ ਅਤੇ ਭਾਈ ਦਇਆ ਸਿੰਘ ਜੀ ਦੇ ਨਾਲ ਉਠਾ ਕੇ ਹੇਹਰ ਪਿੰਡ ਤੱਕ ਨਾਲ ਗਏ। ਮਾਛੀਵਾੜੇ ਤੋਂ ਸਤਿਗੁਰੂ ਜੀ ਨੂੰ ਉੱਚ ਦੇ ਪੀਰ ਬਣਾ ਕੇ ਸੁਰੱਖਿਅਤ ਬਾਹਰ ਕੱਢਣ ਦੇ ਕੌਤਕ ਵਿਚ ਇਨ੍ਹਾਂ ਦੋਵਾਂ ਭਰਾਵਾਂ ਦਾ ਬਹੁਤ ਹੀ ਅਹਿਮ ਯੋਗਦਾਨ ਸੀ। ਇਨ੍ਹਾਂ ਦੀ ਸੇਵਾ ਤੇ ਪ੍ਰਸੰਨ ਹੋ ਕੇ ਕਲਗੀਧਰ ਜੀ ਨੇ ਇਨ੍ਹਾਂ ਨੂੰ ਹੁਕਮਨਾਮਾ ਬਖਸ਼ਿਸ਼ ਕੀਤਾ, ਜੋ ਇਨ੍ਹਾਂ ਦੀ ਅੰਸ਼ ਬੰਸ਼ ਪਾਸ ਅੱਜ ਵੀ ਪਾਕਿਸਤਾਨ ਵਿਚ ਸੁਰੱਖਿਅਤ ਦਸੀਂਦਾ ਹੈ। ਸਾਹਿਬਾਂ ਨੇ ਇਸ ਵਿਚ ਕਿਹਾ ਹੈ ਕਿ ਗਨੀ ਖਾਂ, ਨਬੀ ਖਾਂ ਸਾਨੂੰ ਪੁੱਤਰਾਂ ਤੋਂ ਵਧੀਕ ਪਿਆਰੇ ਹਨ। ਜਿੱਥੇ ਖਾਲਸੇ ਨੂੰ ਸਤਿਗੁਰੂ ਜੀ ਦਾ ਨਾਦੀ ਪੁੱਤਰ ਹੋਣ ਦਾ ਮਾਣ ਪ੍ਰਾਪਤ ਹੈ, ਉੱਥੇ ਇਨ੍ਹਾਂ ਦੋਵਾਂ ਪਠਾਣ ਭਾਈਆਂ ਨੂੰ ਗੁਰੂ ਜੀ ਨੇ ਲਿਖਤੀ ਰੂਪ ਵਿਚ ਆਪਣੇ ਫਰਜ਼ੰਦ ਭਾਵ ਪੁੱਤਰ ਬਣਾ ਕੇ ਮਾਣ ਬਖਸ਼ਿਸ਼ ਕੀਤਾ ਹੈ। ਇਨ੍ਹਾਂ ਦੋਵਾਂ ਗੁਰੂ ਪਿਆਰਿਆਂ ਦੀ ਯਾਦ ਵਿਚ ਗੁਰ ਅਸਥਾਨ ਵੀ ਉਸਰਿਆ ਹੋਇਆ ਹੈ ਅਤੇ ਉਸ ਦੇ ਬਾਹਰ ਗੁਰੂ ਸਾਹਿਬ ਵੱਲੋਂ ਬਖਸ਼ਿਸ਼ ਕੀਤੇ ਹੁਕਮਨਾਮੇ ਦੀ ਇਬਾਰਤ ਇਸ ਪ੍ਰਕਾਰ ਲੱਗੀ ਹੋਈ ਹੈ। ਇੱਕ ਓਅੰਕਾਰ, ਸਤਿਗੁਰੂ ਜੀਓ, ਸ੍ਰੀ ਵਾਹਿਗੁਰੂ ਜੀ ਕੀ ਆਗਿਆ ਹੈ ਕਿ ਸਰਬੱਤ ਸੰਗਤ ਉੱਪਰ ਮੇਰਾ ਹੁਕਮ ਹੈ, ਗਨੀ ਖਾਂ ਔਰ ਨਬੀ ਖਾਂ ਇਹ ਜੋ ਹੈਨ ਮੈਨੂੰ ਫਰਜੰਦਾਂ ਸਥਿਜ ਹੈਨ, ਗਨੀ ਖਾਂ ਔਰ ਨਬੀ ਖਾਂ ਇਹ ਜੋ ਹੈਨ ਮੈਨੂੰ ਫਰਜੰਦਾਂ ਸੇ ਥਿਜ ਹੈਨ, ਮੇਰੇ ਕੰਮ ਆਏ ਹੈਨ, ਜੋ ਸਿੱਖ ਇਨਕੀ ਖਿਜਮਤ ਅੰਦਰ ਰੁਜੂ ਰਹੇਗਾ ਸੋ ਨਿਹਾਲ ਹੋਗ, ਉਨ ਉੱਪਰ ਮੇਰੀ ਖੁਸ਼ੀ ਹੋਗ, ਉਸ ਉੱਪਰ ਮੇਰਾ ਹੱਥ ਹੋਗ। ਇਹ ਜੋ ਹੈਨ ਸੋ ਮੇਰੇ ਹੈਨ, ਜੋ ਸਿੱਖ ਇਨਕੀ ਸੇਵਾ ਕਰੇਗਾ ਮੇਰੀ ਕਰੇਗਾ।